ਆਕਾਸ਼ ਦੀ ਪੋਥੀ ਉਹਦਾ ਦੋ ਬਾਪ ਉਹਦੀ 12 ਤੋਂ ਲੈ ਕੇ 17 ਆਏ ਤੱਕ। ਅੱਜ ਦਾ ਵਿਸ਼ਾ ਹੈ ਦੁਸ਼ਮਣ। ਸੋ ਹਾਰਪਰ ਚਰਚ ਦਾ ਇੱਕ ਦੁਸ਼ਮਣ ਹੈ ਜੋ ਇਸ ਦੀ ਮੌਤ ਨੂੰ ਦੇਖ ਕੇ ਖੁਸ਼ ਹੋਵੇਗਾ। ਮਸੀਹ ਭਾਈ ਭੈਣੋ, ਤੁਹਾਡੇ ਕੋਲ ਇੱਕ ਦੁਸ਼ਮਣ ਆ ਜੋ ਤੁਹਾਨੂੰ ਨਫ਼ਰਤ ਕਰਦਾ, ਜੋ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦਾ। ਤੁਹਾਡਾ ਇੱਕ ਦੁਸ਼ਮਣ ਹੈ ਜੋ ਤੁਹਾਡੇ ਵਿਸ਼ਵਾਸ ਨੂੰ ਬਰਬਾਦ ਕਰਨਾ ਬਰਬਾਦ ਕਰਨ ਦਾ ਕੰਮ ਕਰਦਾ ਆ। ਇਸ ਦੁਸ਼ਮਣ ਦਾ ਨਾਂ ਆ ਸ਼ੈਤਾਨ। ਉਹ ਸ਼ਕਤੀਸ਼ਾਲੀ ਆ, ਉਹ ਰਣਨੀਤਕ ਆ, ਉਹ ਆਪਣੇ ਕੂੜ ਅਤੇ ਧੋਖੇ ਵਿੱਚ ਅਨੁਭਵ ਵਿੱਚ ਬਹੁਤ ਅੱਗੇ ਆ। ਉਸਨੇ ਬਹੁਤ ਸਾਰੇ ਮਸੀਹੀ ਭੈਣ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਨੂੰ ਅਨੈਤਿਕ ਅਸਫਲਤਾ ਵੱਲ ਅਗਵਾਈ ਕੀਤੀ ਹੈ। ਉਸਨੇ ਅਣਗਿਣਤ ਚਰਚਾਂ ਨੂੰ ਨੁਕਸਾਨ ਪਹੁੰਚਾਇਆ ਆ। ਪ੍ਰਕਾਸ਼ ਦੀ ਪੋਥੀ ਵਿੱਚ ਸਾਡੀ ਲੜੀ ਵਿੱਚ ਇਹ ਪਰਗਮਮ ਵਿੱਚ ਚਰਚ ਨੂੰ ਮਸੀਹ ਦੀ ਚਿੱਠੀ ਹੈ ਜੋ ਇਸ ਹਫ਼ਤੇ ਸਾਡੇ ਵਿਚਾਰਾਂ ਨੂੰ ਲੈ ਕੇ ਹੈ। ਪਰਗਮਮ ਦੀ ਕਲੀਸੀਆ ਨੇ ਅਫਸੋਸ ਅਤੇ ਸਮੁਰਨਾ ਵਿੱਚ ਚਰਚ ਨੂੰ ਪੜ੍ਹੀਆਂ ਗਈਆਂ ਚਿੱਠੀਆਂ ਸੁਣੀਆਂ ਹਨ ਅਤੇ ਪਰਗਮਮ ਅੱਗੇ ਹੈ। ਹੁਣ ਅੱਜ ਜਿਹੜੀ ਚਿੱਠੀ ਹੈ ਇਹ ਪਰਗਮਮ ਦੀ ਹੈ। ਮੈਂ ਕਲਪਨਾ ਕਰਦਾ ਹਾਂ ਕਿ ਚਰਚ ਯੂਹੰਨਾ ਦੁਆਰਾ ਲਿਖੀ ਗਈ ਚਿੱਠੀ ਨੂੰ ਸੁਣਨ ਦੀ ਉਮੀਦ ਨਾਲ ਇਕੱਠਾ ਹੋਇਆ ਹੈ। ਪ੍ਰਕਾਸ਼ ਦੀ ਪੋਥੀ ਦੀ ਪੂਰੀ ਕਿਤਾਬ ਜਿਵੇਂ ਕਿ ਅਸੀਂ ਜਾਣਦੇ ਹਾਂ, ਅਤੇ ਮੈਂ ਕਲਪਨਾ ਕਰਦਾ ਹਾਂ ਕਿ ਉਹ ਪੂਰੀ ਤਰ੍ਹਾਂ ਚੁੱਪ ਬੈਠੇ ਹਨ ਜਦੋਂ ਉਹ ਉਹਨਾਂ ਲਈ ਖਾਸ ਤੌਰ 'ਤੇ ਜੀ ਉੱਠਣ ਅਤੇ ਰਾਜ ਕਰਨ ਵਾਲੇ ਯਿਸੂ ਮਸੀਹ ਦੇ ਸ਼ਬਦ ਉਹਨਾਂ ਨੇ ਸੁਣਨੇ ਹਨ। ਅਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਕਰਨ ਵਾਲੀਆਂ ਚੀਜ਼ਾਂ ਵਿੱਚੋਂ ਜੋ ਯਿਸੂ ਕਹੇਗਾ, ਸੂਚੀ ਦੇ ਸਿਖਰ ਦੇ ਨੇੜੇ ਉਸਦੇ ਸ਼ਬਦ ਹਨ ਕਿ ਉਹ ਉੱਥੇ ਰਹਿੰਦੇ ਹਨ। ਪ੍ਰਭੂ ਯਿਸੂ ਮਸੀਹ ਜਿਹੜਾ ਪ੍ਰੋਗਰਾਮ ਦੇ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਉੱਥੇ ਰਹਿੰਦੇ ਹਾਂ ਜਿੱਥੇ ਸ਼ੈਤਾਨ ਦਾ ਸਿੰਘਾਸਣ ਆ। ਉਹ ਉਸਦੇ ਪਿਛਲੇ ਬਾਗ ਵਿੱਚ ਰਹਿ ਰਹੇ ਹਨ। ਜਦੋਂ ਅਸੀਂ ਇਸ ਚਿੱਠੀ ਦੀ ਜਾਂਚ ਕਰਦੇ ਹਾਂ ਤਾਂ ਅਸੀਂ ਸ਼ੈਤਾਨ ਦੀਆਂ ਦੋ ਚਾਲਾਂ ਦੇਖਾਂਗੇ ਜੋ ਚਰਚਾਂ ਅਤੇ ਮਸੀਹੀ ਭੈਣ ਭਰਾਵਾਂ ਨੂੰ ਤਬਾਹ ਕਰਨ ਲਈ ਉਹ ਵਰਤਦਾ ਆ, ਜਾਂ ਸ਼ੈਤਾਨ ਜਿਹੜਾ ਜਿਹੜੀ ਚਾਲਾਂ ਵਰਤਦਾ ਆ, ਅਰਥਾਤ ਅੱਤਿਆਚਾਰ ਅਤੇ ਭਰਮਾਉਣ। ਸੋ ਪਰਗਮਮ ਵਿੱਚ ਚਰਚ ਅੱਤਿਆਚਾਰ ਨਾਮਕ ਮੁਕੱਦਮੇ ਦੌਰਾਨ ਤੇਜ਼ੀ ਨਾਲ ਖੜ੍ਹਾ ਸੀ, ਪਰ ਉਹ ਪ੍ਰੇਰਣਾ ਨਾਮਕ ਮੁਕੱਦਮੇ ਦੇ ਅੱਗੇ ਝੁੱਕ ਰਹੇ ਹਨ। ਸਾਨੂੰ ਸ਼ੈਤਾਨ ਦੀਆਂ ਇਹਨਾਂ ਦੋ ਚਾਲਾਂ ਦੇ ਆਦੀ ਹੋਣ ਲਈ ਚੰਗਾ ਹੋਣਾ ਹੋਵੇਗਾ ਕਿ ਅਸੀਂ ਇਹਨਾਂ ਦੇ ਵਿਰੁੱਧ ਡਟ ਕੇ ਖੜ੍ਹੇ ਹੋਣ ਲਈ ਤਿਆਰ ਹੋ ਸਕੀਏ, ਅਤੇ ਜੇ ਅਸੀਂ ਸ਼ਿਕਾਰ ਹੋ ਜਾਵਾਂਗੇ ਤਾਂ ਸਾਨੂੰ ਯਿਸੂ ਦੇ ਉਪਾਅ ਨੂੰ ਸੁਣਨਾ ਚੰਗਾ ਹੋਵੇਗਾ। ਸਚੀਵ ਜਿਹੜੀ ਪਹਿਲਾਂ ਆ ਉਹ ਸਾਨੂੰ ਹੋਣਾ ਚਾਹੀਦਾ ਕਿ ਯੋਧਾ ਰਾਜਾ ਆ ਸਾਡੇ ਕੋਲ। ਸਰ ਸਾਡਾ ਪੱਤਰ ਇਸ ਨਾਲ ਸ਼ੁਰੂ ਹੁੰਦਾ ਆ ਜੋ ਹੁਣ ਇੱਕ ਜਾਣਿਆ ਪਛਾਣਿਆ ਫੋਰਮੈਟ ਹੋਵੇਗਾ ਕਿ ਪਰਗਮਮ ਵਿੱਚ ਚਰਚ ਦੇ ਦੂਤ ਨੂੰ ਲਿਖੋ, ਅਤੇ ਇੱਥੇ ਇਹ ਹੈ ਕਿ ਮਸੀਹ ਨੇ ਪਰਗਮਮ ਵਿੱਚ ਸਥਾਨਕ ਚਰਚ ਵਿੱਚ ਆਪਣੇ ਆਪ ਦਾ ਵਰਣਨ ਕਿਵੇਂ ਕੀਤਾ ਹੈ। ਉਸਦੇ ਸ਼ਬਦ ਜਿਸ ਕੋਲ ਤਿੱਖੀ ਦੋ ਧਾਰੀ ਤਲਵਾਰ ਹੈ। ਅਧਿਆਇ 1 ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਸਾਡੇ ਕੋਲ ਮਸੀਹ ਦੀ ਇੱਕ ਸ਼ਾਨਦਾਰ ਮੂਰਤ ਹੈ ਜਿਸ ਦੇ ਮੂੰਹ ਵਿੱਚੋਂ ਇਸ ਦੋ ਧਾਰੀ ਤਲਵਾਰ ਨਿਕਲ ਰਹੀ ਹੈ। ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਦੁਬਾਰਾ ਆਪਣੀ ਤਲਵਾਰ ਨਾਲ ਯਿਸੂ ਦੇ ਸਾਹਮਣੇ ਆਵਾਂਗੇ। ਸਾਨੂੰ ਮਸੀਹ ਦੀ ਤਲਵਾਰ ਨੂੰ ਉਸਦੇ ਸ਼ਬਦ ਸਮਝਣਾ ਚਾਹੀਦਾ ਆ। ਸੋ ਮਸੀਹ ਦੇ ਸ਼ਬਦ ਜਿਹੜੇ ਆ ਉਸਦੀ ਤਲਵਾਰ ਆ। ਮਸੀਹ ਦੇ ਸ਼ਬਦ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹਨ। ਉਸਦਾ ਵਚਨ ਉਸਦੇ ਦੁਸ਼ਮਣਾਂ ਨੂੰ ਜਿੱਤ ਲੈਂਦਾ ਆ। ਉਸਦਾ ਸ਼ਬਦ ਉਸਦੇ ਲੋਕਾਂ ਦੀ ਰੱਖਿਆ ਕਰਦਾ ਆ। ਉਸਦਾ ਸ਼ਬਦ ਨਿਆਂ ਕਰਦਾ ਆ, ਅਤੇ ਉਹ ਸਾਬਤ ਕਰਦਾ ਆ ਅਤੇ ਉਸਦੀਆਂ ਘੋਸ਼ਣਾਵਾਂ ਸਰਵੋਤਮ ਅਤੇ ਬੇਮਿਸਾਲ ਹਨ। ਯਿਸੂ ਨਿਮਰ ਅਤੇ ਨਰਮ ਹੈ। ਹਾਂ, ਉਹ ਹੈ। ਲੇਲੇ ਨੂੰ ਲੈ ਕੇ ਜਾਣ ਵਾਲੇ ਚਰਵਾਹੇ ਦੇ ਰੂਪ ਵਿੱਚ ਯਿਸੂ ਦੀ ਮੂਰਤ ਦਾ ਖਜ਼ਾਨਾ ਜਿਹੜਾ ਸਾਡੇ ਕੋਲ ਆ। ਇਹ ਸੋਚ ਕੇ ਦਿਲਾਸਾ ਦਿਓ ਕਿ ਯਿਸੂ ਕਿਵੇਂ ਇੱਕ ਧੁੰਦਲੀ ਬੱਤੀ ਨੂੰ ਸੁੰਘਦਾ ਨਹੀਂ ਹੈ, ਅਤੇ ਇਸ ਦੇ ਨਾਲ ਹੀ ਇਸ ਸੱਚਾਈ ਨੂੰ ਕਦੇ ਨਾ ਭੁੱਲੋ ਕਿ ਯਿਸੂ ਰਾਜਾ ਹੈ, ਸ਼ਕਤੀਸ਼ਾਲੀ ਅਤੇ ਸਰਵ ਸ਼ਕਤੀਮਾਨ ਰਾਜਾ, ਰਾਜਿਆਂ ਦਾ ਰਾਜਾ, ਇੱਕ ਯੋਧਾ ਰਾਜਾ। ਇਸ ਦੋ ਧਾਰੀ ਤਲਵਾਰ ਨੂੰ ਆਪਣੇ ਮਨ ਦੀ ਅੱਖ ਵਿੱਚ ਰੱਖੋ ਜੋ ਉਸਦੇ ਮੂੰਹ ਵਿੱਚੋਂ ਨਿਕਲਦੀ ਹੈ। ਯਿਸੂ ਪਰਗਮਮ ਚਰਚ ਬਾਰੇ ਉਸ ਨੂੰ ਪ੍ਰਸੰਨ ਕਰਨ ਲਈ ਅੱਗੇ ਵੱਧਦਾ ਆ, ਅਤੇ ਅਸੀਂ ਸਿੱਖਾਂਗੇ ਕਿ ਅਸੀਂ ਮਸੀਹ ਨੂੰ ਪ੍ਰਸੰਨ ਕਰਾਂਗੇ ਜੇਕਰ ਅਸੀਂ ਉਸ ਦੇ ਲਈ ਇੱਕ ਵਫ਼ਾਦਾਰ ਗਵਾਹ ਹੋਵਾਂਗੇ। ਸੋ ਸ਼ੈਤਾਨ ਦੇ ਜਿਹੜਾ ਸ਼ਹਿਰ ਵਿੱਚ ਜਿਹੜੇ ਵਫ਼ਾਦਾਰੀ ਆਇਤ 13 ਵਿੱਚ ਯਿਸੂ ਇਹਨਾਂ ਸ਼ਬਦਾਂ ਨਾਲ ਸ਼ੁਰੂ ਕਰਦਾ ਆ, ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ, ਜਿੱਥੇ ਸ਼ੈਤਾਨ ਦਾ ਸਿੰਘਾਸਣ ਆ। ਉਹ ਆਇਤ 13 ਦੇ ਅੰਤ ਵਿੱਚ ਦੁਬਾਰਾ ਕਹਿੰਦਾ ਹੈ ਕਿ ਪਰਗਮਮ ਉਹ ਥਾਂ ਹੈ ਜਿੱਥੇ ਸ਼ੈਤਾਨ ਰਹਿੰਦਾ ਹੈ। ਸੋ ਯਿਸੂ ਦਾ ਕੀ ਮਤਲਬ ਆ? ਇਹ ਉਹ ਹੈ ਜੋ ਅਸੀਂ ਪਰਗਮ ਬਾਰੇ ਜਾਣਦੇ ਹਾਂ, ਜੋ ਸਾਡੀ ਪਰਗਮ ਨੂੰ ਸਮਝਣ ਵਿੱਚ ਮਦਦ ਕਰਦਾ ਆ। ਇਹ ਏਸ਼ੀਆ ਦਾ ਆਰਥਿਕ ਕੇਂਦਰ ਨਹੀਂ ਸੀ, ਨਾ ਹੀ ਇਹ ਸਭ ਤੋਂ ਵੱਡਾ ਵਪਾਰ ਕਰਨ ਵਾਲਾ ਸਭ ਤੋਂ ਵੱਡਾ ਸ਼ਹਿਰ ਸੀ। ਹਾਲਾਂਕਿ ਪਰਗਮਮ ਸ਼ਾਇਦ ਅਜੇ ਵੀ ਏਸ਼ੀਆ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਸੀ, ਇਹ ਰਾਜਧਾਨੀ ਸੀ ਅਤੇ ਇਹ ਦੇਵਤਿਆਂ ਦੀ ਬਹੁਤਾਤ ਵਾਲਾ ਸ਼ਹਿਰ ਸੀ। ਸ਼ਹਿਰ ਦੇ ਉੱਪਰ ਇੱਕ ਪਹਾੜੀ ਉੱਤੇ ਜ਼ਿਊਸ ਦਾ ਇੱਕ ਮੰਦਰ ਸੀ। ਆਕਾਸ਼ ਅਤੇ ਗਰਜ ਦੇ ਯੂਨਾਨੀ ਦੇਵਤੇ, ਜਿਸ ਨੂੰ ਅਕਸਰ ਦੇਵਤਿਆਂ ਅਤੇ ਮਨੁੱਖਾਂ ਦੋਵਾਂ ਦਾ ਪਿਤਾ ਕਿਹਾ ਜਾਂਦਾ ਸੀ। ਡਾਇਓਨਸਿਸ ਦਾ ਮੰਦਰ ਵੀ ਇੱਥੇ ਹੀ ਹੈ। ਵਾਈਨ ਦਾ ਯੂਨਾਨੀ ਦੇਵਤਾ, ਯੂਨਾਨੀ ਦੇਵਤਾ ਅਸਕਲੀਪੋਸ ਦਾ ਮੰਦਰ ਵੀ ਇੱਥੇ ਹੀ ਸੀ। ਅਸਲ ਵਿੱਚ ਉਸਦਾ ਹੈੱਡਕੁਆਟਰ ਪਰਗਮ ਵਿੱਚ ਸੀ। ਉਹ ਚੰਗਾ ਕਰਨ ਵਾਲਾ ਦੇਵਤਾ ਸੀ, ਜਿਸ ਨੂੰ ਅਕਸਰ ਮੁਕਤੀਦਾਤਾ ਦੇਵਤਾ ਕਿਹਾ ਜਾਂਦਾ ਸੀ। ਸਾਰੇ ਜਾਣੇ ਪਛਾਣੇ ਸੰਸਾਰ ਤੋਂ ਲੋਕ ਇਲਾਜ ਲਈ ਪਰਗਮਮ ਵਿੱਚ ਆਉਂਦੇ ਸਨ। ਕਿਹਾ ਜਾਂਦਾ ਹੈ ਕਿ ਇਸ ਦੇਵਤੇ ਕੋਲ ਇੱਕ ਲੱਕੜ ਦੇ ਸੱਪ ਨਾਲ ਇੱਕ ਉੱਕਰਿਆ ਹੋਇਆ ਡੰਡਾ ਸੀ। ਇਹ ਅੱਜ ਵੀ ਡਾਕਟਰੀ ਸੰਸਾਰ ਵਿੱਚ ਇੱਕ ਆਮ ਪ੍ਰਤੀਕ ਆ ਅਤੇ ਇਹ ਸੱਪ ਦਾ ਪ੍ਰਤੀਕ ਦਰਵਾਜ਼ੇ ਦੀਆਂ ਚੌਂਕੀਆਂ ਅਤੇ ਲੈਂਟਲਾਂ 'ਤੇ ਸਾਰੇ ਪ੍ਰਗਮ ਵਿੱਚ ਪਾਇਆ ਜਾ ਸਕਦਾ ਹੈ। ਇਸ ਲਈ ਇੱਥੇ ਸਾਡੇ ਕੋਲ ਇੱਕ ਦੇਵਤਾ ਹੈ ਜੋ ਇੱਕ ਮੁਕਤੀਦਾਤਾ ਹੋਣ ਦਾ ਦਾਅਵਾ ਕਰਦਾ ਹੈ। ਕੀ ਇਹ ਮਸੀਹ ਵਿਰੋਧੀ ਨਹੀਂ ਹੈ? ਇੱਕ ਪ੍ਰਤੀਕ ਦੇ ਰੂਪ ਵਿੱਚ ਇੱਕ ਸੱਪ ਦੇ ਨਾਲ ਇੱਕ ਦੇਵਤਾ, ਕੀ ਇਹ ਅਦਨ ਦੇ ਬਾਗ ਦਾ ਸੱਪ ਨਹੀਂ ਹੈ, ਸ਼ੈਤਾਨ? ਅਤੇ ਕੀ ਇਹ ਯਿਸੂ ਦੇ ਪਰਗਮਮ ਨੂੰ ਸ਼ੈਤਾਨ ਦੇ ਨਿਵਾਸ ਸਥਾਨ ਨੂੰ ਬਣਾਉਣ ਦੀ ਵਿਆਖਿਆ ਕਰਦਾ ਹੈ? ਸੰਭਵ ਤੌਰ 'ਤੇ, ਪਰ ਸ਼ਾਇਦ ਇੱਕ ਹੋਰ ਸੰਭਾਵਨਾ ਵਿਕਲਪ ਹੈ। ਇਹਨਾਂ ਸਾਰੇ ਯੂਨਾਨੀ ਦੇਵਤਾ ਜਾਂ ਝੂਠੇ ਦੇਵਤਿਆਂ ਦੀਆਂ ਪੂਜਾ ਤੋਂ ਇਲਾਵਾ ਪਰਗਮਮ ਰੋਮ ਦੇ ਪੰਥ ਦੀ ਪੂਜਾ ਦਾ ਘਰ ਵੀ ਸੀ, ਭਾਵ ਜਿਹੜਾ ਰੋਮਨ ਨੇ ਮਨੁੱਖੀ ਰੋਮਨ ਸਮਰਾਟਾਂ ਲਈ ਮੰਦਰ ਬਣਾਏ ਜਿਨ੍ਹਾਂ ਨੂੰ ਉਸ ਸਮੇਂ ਦੇਵਤਿਆਂ ਵਜੋਂ ਪੂਜਿਆ ਜਾਂਦਾ ਸੀ। ਰੋਮ ਪੱਛਮ ਵਿੱਚ ਸਾਮਰਾਜ ਦੀ ਰਾਜਧਾਨੀ ਸੀ ਅਤੇ ਪੂਰਬ ਵਿੱਚ ਪਰਗਮਮ ਰਾਜਧਾਨੀ ਸੀ। ਵਾਸਤਵ ਵਿੱਚ ਪਰਗਮਮ ਪਹਿਲਾ ਪ੍ਰਾਂਤ ਸੀ, ਜਿਸ ਨੇ 29 ਈਸਾ ਪੂਰਬ ਵਿੱਚ ਇੱਕ ਜੀਵਤ ਸਮਰਾਟ ਅਗਸਤਸ ਨੂੰ ਇੱਕ ਮੰਦਰ ਬਣਾਉਣ ਦੀ ਇਜਾਜ਼ਤ ਲਈ ਬੇਨਤੀ ਕੀਤੀ ਸੀ। ਪੂਜਾ ਕਰਨ ਲਈ ਨਾਗਰਿਕਾਂ ਨੂੰ ਇਸ ਰੋਮਨ ਮੰਦਰ ਵਿੱਚ ਧੂਪ ਛਿੜਕਣ ਅਤੇ ਇਹ ਐਲਾਨ ਕਰਨ ਦੀ ਲੋੜ ਸੀ ਕਿ ਸੀਜ਼ਰ ਜਿਹੜਾ ਆ ਉਹ ਪ੍ਰਭੂ ਆ। ਅਜਿਹਾ ਕਰਨ ਤੋਂ ਇਨਕਾਰ ਕਰਨ ਲਈ ਫਾਂਸੀ ਦੀ ਜਿਹੜੀ ਸਜ਼ਾ ਦਿੱਤੀ ਜਾਂਦੀ ਸੀ। ਅਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਨੇ ਮਸੀਹੀਆਂ ਨੂੰ ਕਿਸ ਦੁਵਿਧਾ ਵਿੱਚ ਪਾਇਆ। ਉਹ ਇਸ ਝੂਠੀ ਪੂਜਾ ਵਿੱਚ ਹਿੱਸਾ ਨਹੀਂ ਲੈ ਸਕਦੇ ਸੀ ਜਿਹੜੇ ਮਸੀਹੀ ਸੀ, ਪਰ ਮਸੀਹ ਨੂੰ ਪ੍ਰਭੂ ਵਜੋਂ ਵੱਖ ਕਰਨਾ ਹੈ। ਉਹਨਾਂ ਲੋਕਾਂ ਕੋਲ ਸਿਰਫ ਇੱਕ ਹੀ ਪ੍ਰਭੂ ਆ, ਉਹ ਹੈ ਯਿਸੂ। ਪਰ ਇਤਿਹਾਸਕ ਸਾਹਿਤ ਸਾਨੂੰ ਫਿਰ ਦੱਸਦਾ ਆ ਕਿ ਪਰਗਮ ਦੇ ਰੋਮਨ ਪ੍ਰੋ ਕੌਂਸਲ, ਸ਼ਹਿਰ ਦਾ ਚੋਟੀ ਦਾ ਜਿਹੜਾ ਵਿਅਕਤੀ ਹੁੰਦਾ ਸੀ ਉਹਨੂੰ ਪ੍ਰੋ ਕੌਂਸਲ ਕਹਿੰਦੇ ਸੀ। ਸੋ ਪ੍ਰੋ ਕੌਂਸਲ ਨੂੰ ਮੌਤ ਦੀ ਸਜ਼ਾ ਦੇਣ ਦਾ ਨਿੱਜੀ ਅਧਿਕਾਰ ਸੀ। ਉਸਨੇ ਇੱਕ ਵਿਸ਼ੇਸ਼ ਤਲਵਾਰ ਚੁੱਕੀ ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਉਹ ਕਿਸੇ ਨੂੰ ਵੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇ ਸਕਦਾ ਸੀ ਜਾਂ ਫਾਂਸੀ ਦਾ ਹੁਕਮ ਸੁਣਾ ਸਕਦਾ ਸੀ। ਜਿਸ ਨੇ ਸੀਜ਼ਰ ਨੂੰ ਪ੍ਰਭੂ ਹੋਣ ਦਾ ਐਲਾਨ ਕਰਨ ਤੋਂ ਇਨਕਾਰ ਕੀਤਾ ਸੀ ਉਸ ਨੂੰ ਕਿਸੇ ਉੱਚ ਅਧਿਕਾਰੀ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਸੀ। ਉਸ ਨੂੰ ਮੁਕੱਦਮੇ ਦੇ ਨਤੀਜੇ ਦੀ ਉਡੀਕ ਕਰਨ ਦੀ ਲੋੜ ਨਹੀਂ ਸੀ। ਮੈਂ ਸੋਚਦਾ ਹਾਂ ਕਿ ਸ਼ੈਤਾਨ ਨੂੰ ਪਰਗਮ ਵਿੱਚ ਆਪਣਾ ਸਿੰਘਾਸਨ ਕਿਹਾ ਜਾਂਦਾ ਹੈ, ਕਿਉਂਕਿ ਹਾਂ ਝੂਠੀ ਸਿੱਖਿਆ ਫੈਲੀ ਹੋਈ ਸੀ, ਹਾਂ ਝੂਠੇ ਦੇਵਤਿਆਂ ਦੀ ਪੂਜਾ ਫੈਲੀ ਹੋਈ ਹੈ, ਪਰ ਸ਼ਾਇਦ ਸਭ ਤੋਂ ਪ੍ਰਮੁੱਖ ਕਿਉਂਕਿ ਮਸੀਹ ਪ੍ਰਤੀ ਵਫ਼ਾਦਾਰੀ ਤੁਹਾਡੀ ਮੌਤ ਦਾ ਨਤੀਜਾ ਹੋ ਸਕਦੀ ਸੀ। ਕੀ ਇਹ ਘੱਟ ਆ? ਸ਼ੈਤਾਨੀ ਹੋਰ ਜਿਹੜਾ ਆ ਮਸੀਹੀ ਵਿਰੋਧੀ ਚੀਜ਼ਾਂ, ਪਰਗਮਮ ਵਿੱਚ ਸ਼ੈਤਾਨ ਜਿਹੜਾ ਸੀ ਪੂਰਾ ਚਰਚ ਜਿਹੜਾ ਉਹਦੇ ਸ਼ੈਤਾਨ ਦੇ ਕਬਜ਼ੇ ਵਿੱਚ ਸੀ। ਪਰ ਦੇਖੋ ਕਿ ਕਿਵੇਂ ਆਈ ਤਾਂ 13 ਜਾਰੀ ਹੈ, ਫਿਰ ਵੀ ਤੁਸੀਂ ਮੇਰੇ ਨਾਮ ਨੂੰ ਫੜੀ ਰੱਖਿਆ ਅਤੇ ਤੁਸੀਂ ਮੇਰੇ ਵਿਸ਼ਵਾਸ ਤੋਂ ਇਨਕਾਰ ਨਹੀਂ ਕੀਤਾ, ਭਾਵ ਤੁਸੀਂ ਮੇਰੇ ਵਿਸ਼ਵਾਸ ਤੋਂ ਇਨਕਾਰ ਨਹੀਂ ਕੀਤਾ। ਇੱਥੋਂ ਤੱਕ ਕਿ ਅੰਤੀਪਾਸ ਦੇ ਦਿਨਾਂ ਵਿੱਚ ਮੇਰਾ ਵਫ਼ਾਦਾਰ ਗਵਾਹ ਜੋ ਮਾਰਿਆ ਗਿਆ ਸੀ ਤੁਹਾਡੇ ਵਿਚਕਾਰ ਜਿੱਥੇ ਸ਼ੈਤਾਨ ਰਹਿੰਦਾ ਹੈ। ਜ਼ਾਹਰ ਹੈ ਕਿ ਅੰਤੀਪਾਸ ਪਰਗਮਮ ਵਿੱਚ ਚਰਚ ਦਾ ਮੈਂਬਰ ਸੀ। ਉਹ ਮਸੀਹ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਦੁਆਰਾ ਪਿਆਰ ਕੀਤਾ ਗਿਆ ਸੀ। ਉਹਨਾਂ ਨਾਲ ਤੁਸੀਂ ਗੀਤ ਗਾਏ, ਉਸਨੇ ਉਹਨਾਂ ਨਾਲ ਪ੍ਰਾਰਥਨਾ ਕੀਤੀ, ਉਸਨੇ ਚਰਚ ਵਿੱਚ ਸੇਵਾ ਕੀਤੀ ਅਤੇ ਉਹ ਸ਼ਹੀਦ ਹੋ ਗਿਆ ਕਿਉਂਕਿ ਉਹ ਯਿਸੂ ਮਸੀਹ ਦਾ ਵਫ਼ਾਦਾਰ ਗਵਾਹ ਸੀ। ਇਸ ਮਸੀਹੀ ਨੂੰ ਚਿੰਨਤ ਕਰੋ। ਇੱਕ ਮਸੀਹੀ ਬਣਨਾ ਹਮੇਸ਼ਾ ਤੁਹਾਡੀ ਸਰੀਰਕ ਸਿਹਤ ਲਈ ਚੰਗਾ ਨਹੀਂ ਹੁੰਦਾ। ਇਸ ਐਂਟੀਪਾਸ ਨੂੰ ਆਪਣੀ ਜਾਨ ਦੀ ਜਿਹੜੀ ਉਹ ਕੀਮਤ ਚੁਕਾਉਣੀ ਪਈ ਆ। ਇਹ ਬਹੁਤ ਹੀ ਚੰਗੀ ਤਰ੍ਹਾਂ ਹੋ ਸਕਦਾ ਕਿ ਐਂਟੀਪਾਸ ਨੂੰ ਰੋਮਨ ਮੰਦਰ ਵਿੱਚ ਥੋੜ੍ਹਾ ਜਿਹਾ ਧੂਪ ਛਿੜਕਣ ਲਈ ਕਿਹਾ ਗਿਆ ਸੀ ਅਤੇ ਸਿਰਫ 3 ਸ਼ਬਦ ਕਹਿਣ ਲਈ ਕਿਹਾ ਗਿਆ ਸੀ ਕਿ ਸੀਜ਼ਰ ਪ੍ਰਭੂ ਹੈ, ਪਰ ਇਸ ਵਫ਼ਾਦਾਰ ਗਵਾਹ ਨੇ ਇਸ ਗੱਲ ਨੂੰ ਕਹਿਣ ਤੋਂ ਇਨਕਾਰ ਕਰ ਦਿੱਤਾ। ਉਸਨੇ ਮਸੀਹ ਨੂੰ ਪ੍ਰਭੂ ਵਜੋਂ ਵੱਖ ਕਰ ਲਿਆ ਸੀ। ਸ਼ਾਇਦ ਉਸਨੇ ਦਲੇਰੀ ਨਾਲ ਐਲਾਨ ਕੀਤਾ ਸੀ ਕਿ ਯਿਸੂ ਪ੍ਰਭੂ ਹੈ ਅਤੇ ਇਸ ਗੱਲ ਨੇ ਉਸਦੀ ਜਾਨ ਦੀ ਕੀਮਤ ਲੈ ਲਈ। ਮੈਂ ਚੀਨ ਦੇ ਇੱਕ ਖੇਤਰ ਵਿੱਚ ਇੱਕ ਪਾਦਰੀ ਬਾਰੇ ਪੜ੍ਹਿਆ ਜਿਸ ਵਿੱਚ ਸਥਾਨਕ ਸਰਕਾਰ ਈਸਾਈਆਂ ਦੀ ਪੂਜਾ ਕਰਨ ਦੀ ਆਜ਼ਾਦੀ ਨੂੰ ਤੋੜ ਰਹੀ ਸੀ। ਚਰਚ ਬੰਦ ਕੀਤੇ ਜਾ ਰਹੇ ਸਨ, ਪਾਦਰੀ ਕੈਦ ਕੀਤੇ ਜਾ ਰਹੇ ਸਨ। ਇੱਕ ਬਹੁਤ ਹੀ ਅਸਲੀ ਸੰਭਾਵਨਾ ਸੀ ਕਿ ਉਹ ਜੇਲ੍ਹ ਵਿੱਚ ਖਤਮ ਹੋ ਜਾਣਗੇ, ਚਰਚ ਤੋਂ ਵੱਖ ਹੋ ਜਾਣਗੇ, ਪਰਿਵਾਰ ਤੋਂ ਵੱਖ ਹੋ ਜਾਣਗੇ। ਉਸਨੇ ਨਿਸ਼ਚਿਤ ਕਿ ਸੋ ਇਹ ਜਿਹੜਾ ਪਾਦਰੀ ਸੀ ਇਹਨੂੰ ਵੀ ਪਤਾ ਸੀ ਕਿ ਇਹ ਵੀ ਇੱਦਾਂ ਹੀ ਹੋਏਗਾ, ਜੇਲ੍ਹ 'ਚ ਖਤਮ ਹੋ ਜਾਊਗਾ, ਚਰਚ ਤੋਂ ਵੱਖਰਾ ਹੋ ਜਾਏਗਾ, ਪਰਿਵਾਰ ਤੋਂ ਵੱਖਰਾ ਹੋ ਜਾਏ। ਪਰ ਉਸਨੇ ਜਿਹੜਾ ਇਹ ਨਿਸ਼ਚਿਤ ਇਰਾਦਾ ਕੀਤਾ ਕਿ ਉਹ ਹਰ ਐਤਵਾਰ ਬਿਨਾਂ ਕਿਸੇ ਅਸਫਲ ਕੋਸ਼ਿਸ਼ ਤੋਂ ਜਾ ਕੇ ਚਰਚ ਨੂੰ ਪੂਜਾ ਲਈ ਖੋਲ੍ਹੇਗਾ, ਭਾਵੇਂ ਇਸਦਾ ਮਤਲਬ ਉਸਦੀ ਗ੍ਰਿਫਤਾਰੀ ਹੋਵੇ। ਉਸਨੇ ਨਿਸ਼ਚਿਤ ਕੀਤਾ ਕਿ ਉਹ ਇਸਦਾ ਵਿਰੋਧ ਅਤੇ ਸ਼ਾਂਤਮਈ ਵਿਰੋਧ ਦਾ ਕੰਮ ਹੋਵੇਗਾ। ਪ੍ਰਭੂ ਲਈ ਆਪਣੇ ਲਈ ਕੀਮਤ 'ਤੇ ਉਹ ਇੱਕ ਵਫ਼ਾਦਾਰ ਗਵਾਹ ਹੋਵੇਗਾ। ਇੱਕ ਵਫ਼ਾਦਾਰ ਗਵਾਹ ਹੋਣ ਲਈ ਮਸੀਹ ਦੁਆਰਾ ਐਂਟੀਪਾਸ ਦੀ ਪ੍ਰਸ਼ੰਸਾ ਕੀਤੀ ਗਈ, ਪਰ ਗਮਮ ਵਿੱਚ ਚਰਚ ਵੀ ਅਜਿਹਾ ਹੀ ਹੈ। ਇਹ ਯਿਸੂ ਦਾ ਜ਼ੋਰ ਹੈ। ਯਿਸੂ ਜਿਹੜਾ ਇਸ ਚਰਚ ਦੇ ਨਾਲ ਖੁਸ਼ ਹੈ। ਅੱਜ 13 ਨੂੰ ਦੁਬਾਰਾ ਦੇਖੋ, ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ ਜਿੱਥੇ ਸ਼ੈਤਾਨ ਦਾ ਸਿੰਘਾਸਨ ਹੈ, ਫਿਰ ਵੀ ਤੁਸੀਂ ਮੇਰਾ ਨਾਮ ਫੜੀ ਰੱਖਿਆ ਅਤੇ ਮੇਰੇ ਵਿਸ਼ਵਾਸ ਵਿੱਚ ਤੋਂ ਇਨਕਾਰ ਨਹੀਂ ਕੀਤਾ। ਤੁਸੀਂ ਆਪਣੇ ਭਰਾ ਐਂਟੀਪਾਸ ਦੀ ਮੌਤ ਦੇਖੀ ਅਤੇ ਬਹੁਤ ਹੀ ਅਸਲ ਸੰਭਾਵਨਾ ਦੇ ਨਾਲ ਕੀ ਤੁਸੀਂ ਅਗਲੇ ਹੋ ਸਕਦੇ ਹੋ? ਤੁਸੀਂ ਮੇਰੇ ਪ੍ਰਤੀ ਸੱਚੇ ਰਹੇ, ਤੁਸੀਂ ਮੇਰੇ ਵਿੱਚ ਵਿਸ਼ਵਾਸ ਨਹੀਂ ਤਿਆਗਿਆ। ਪ੍ਰੋਗਰਾਮ ਵਿੱਚ ਚਰਚ ਨੂੰ ਪਤਾ ਹੋਵੇਗਾ ਕਿ ਰੋਮ ਪ੍ਰੋ ਕੌਂਸਲ ਕੋਲ ਇਹ ਵਿਸ਼ੇਸ਼ ਤਲਵਾਰ ਹੈ, ਉਸ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਹੈ। ਉਸਨੂੰ ਉਸ ਰੋਮਨ ਪੱਖੀ ਸਲਾਹ ਨੂੰ ਵੇਖਣਾ ਚਾਹੀਦਾ ਹੈ, ਉਸ ਦੀ ਤਲਵਾਰ ਨੂੰ ਦੇਖਣਾ ਚਾਹੀਦਾ ਅਤੇ ਫਿਰ ਆਪਣੀਆਂ ਅੱਖਾਂ ਬੰਦ ਕਰਕੇ ਸ਼ਾਨਦਾਰ ਮਸੀਹ ਦੇ ਇਸ ਦਰਸ਼ਨ ਅਤੇ ਉਸਦੇ ਮੂੰਹ ਵਿੱਚੋਂ ਨਿਕਲਦੀ ਦੋ ਤਲਵਾਰ ਨੂੰ ਦੁਬਾਰਾ ਵੇਖਣਾ ਚਾਹੀਦਾ ਹੈ। ਚਰਚ ਮਸੀਹ ਨੂੰ ਫੜੀ ਰੱਖਣ ਲਈ ਸਹੀ ਸੀ। ਚਰਚ ਨੇ ਇਹ ਗੱਲ ਸਹੀ ਕੀਤੀ ਕਿ ਉਹਨਾਂ ਨੇ ਮਸੀਹ ਨੂੰ ਫੜੀ ਰੱਖਿਆ, ਕਿਉਂਕਿ ਮਸੀਹ ਦੇ ਕੋਲ ਜਿਹੜੀ ਆ ਉਹ ਉੱਤਮ ਤਲਵਾਰ ਆ। ਜਿਹੜੀ ਮਸੀਹ ਦੀ ਤਲਵਾਰ ਆ ਉਹ ਅੰਤਮ ਅਤੇ ਸਦੀਵੀ ਫੈਸਲੇ ਨੂੰ ਨਿਰਧਾਰਿਤ ਕਰਦੀ ਆ। ਉਹ ਆਪਣੇ ਮਨ ਵਿੱਚ ਮਸੀਹ ਤੋਂ ਡਰਨ ਦਾ ਸੰਕਲਪ ਕਰਨ ਲਈ ਸਹੀ ਸਨ, ਨਾ ਕਿ ਉਹਨਾਂ ਨੇ ਮਨੁੱਖਾਂ ਤੋਂ ਡਰੇ, ਪਰ ਮਸੀਹ ਤੋਂ ਡਰਨ ਦਾ ਜਿਹੜਾ ਉਹਨਾਂ ਦਾ ਫੈਸਲਾ ਸੀ ਉਹ ਬਿਲਕੁਲ ਸਹੀ ਸੀ। ਉਹ ਜਾਣਦੇ ਸਨ ਕਿ ਸਮੇਂ ਬੀਤਣ ਨਾਲ ਮਸੀਹ ਦੀ ਤਲਵਾਰ ਉਸਦੇ ਲੋਕਾਂ ਨੂੰ ਧਰਮੀ ਠਹਿਰਾਉਣ ਅਤੇ ਉਸਦੇ ਦੁਸ਼ਮਣਾਂ ਨੂੰ ਹਰਾਉਣ ਲਈ ਵਰਤੀ ਜਾਵੇਗੀ। ਵਕੀਲ ਦੀ ਤਲਵਾਰ ਉਹਨਾਂ ਦੀ ਜਾਨ ਲੈ ਸਕਦੀ ਹੈ, ਬਸ। ਅਤੇ ਯਿਸੂ ਨੇ ਕਿਤੇ ਹੋਰ ਕਿਹਾ ਆ, ਉਹਨਾਂ ਤੋਂ ਨਾ ਡਰੋ ਜਿਹੜੇ ਤੁਹਾਡੇ ਸਰੀਰ ਨੂੰ ਮਾਰਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ। ਇਸ ਦੀ ਬਜਾਏ ਉਸ ਤੋਂ ਡਰੋ ਜੋ ਨਰਕ ਵਿੱਚ ਆਤਮਾ ਅਤੇ ਸਰੀਰ ਦੋਵਾਂ ਨੂੰ ਤਬਾਹ ਕਰ ਸਕਦਾ ਹੈ। ਪਰ ਗੁਮਮ ਦੀ ਕਲੀਸਿਆ ਨੂੰ ਇਹ ਪਤਾ ਸੀ ਅਤੇ ਯਿਸੂ ਉਹਨਾਂ ਤੋਂ ਖੁਸ਼ ਸੀ। ਮਸੀਹੀ ਭੈਣੋ ਅਤੇ ਭਰਾਵੋ, ਕੀ ਤੁਸੀਂ ਆਪਣੇ ਮਨ ਵਿੱਚ ਮਸੀਹ ਨੂੰ ਪ੍ਰਭੂ ਵਜੋਂ ਵੱਖਰਾ ਕੀਤਾ ਆ? ਕਿ ਤੁਸੀਂ ਉਸ ਆਦਮੀ ਤੋਂ ਨਾ ਡਰਨ ਦਾ ਪੱਕਾ ਇਰਾਦਾ ਕੀਤਾ ਜੋ ਸਿਰਫ ਤੁਹਾਨੂੰ ਮਾਰ ਸਕਦਾ ਹੈ, ਜੋ ਸਿਰਫ ਤੁਹਾਡਾ ਮਜ਼ਾਕ ਉਡਾ ਸਕਦਾ ਹੈ, ਜੋ ਸਿਰਫ ਇਹ ਨਿਰਧਾਰਿਤ ਕਰ ਸਕਦਾ ਕਿ ਤੁਹਾਨੂੰ ਤਰੱਕੀ ਨਹੀਂ ਮਿਲੇਗੀ, ਜੋ ਸਿਰਫ ਤੁਹਾਡੇ ਲਈ ਰੁਜ਼ਗਾਰ ਲੱਭਣਾ ਮੁਸ਼ਕਲ ਕਰ ਸਕਦਾ ਹੈ, ਜੋ ਸਿਰਫ ਤੁਹਾਡੀ ਅਤੇ ਤੁਹਾਡੇ ਚਰਿੱਤਰ ਦੀ ਨਿੰਦਿਆ ਕਰ ਸਕਦਾ ਹੈ? ਪਰ ਕੀ ਤੁਸੀਂ ਪਰਮਾਤਮਾ ਤੋਂ ਡਰਨ ਦਾ ਸੰਕਲਪ ਲਿਆ ਆ, ਫੈਸਲਾ ਲਿਆ ਆ ਅਤੇ ਨਿਰਭੈ ਹੋ ਕੇ ਇਹ ਐਲਾਨ ਕੀਤਾ ਹੈ ਕਿ ਮਸੀਹ ਕੇਵਲ ਮਸੀਹ ਹੀ ਪ੍ਰਭੂ ਹੈ, ਕੀ ਤੁਸੀਂ ਵਫ਼ਾਦਾਰ ਗਵਾਹ ਬਣਨ ਦਾ ਪੱਕਾ ਇਰਾਦਾ ਕੀਤਾ ਹੈ? ਅੱਜ ਨਾਈਜੀਰੀਆ ਵਿੱਚ ਬਾਈਬਲਾਂ ਕਾਲਜਾਂ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਖੇਤਰਾਂ ਵਿੱਚ ਜਾਣ ਤੋਂ ਪਹਿਲਾਂ ਸਿਖਲਾਈ ਦਿੱਤੀ ਜਾ ਰਹੀ ਹੈ ਜਿੱਥੇ ਈਸਾਈਆਂ ਦਾ ਕਤਲ ਕੀਤਾ ਜਾ ਰਿਹਾ ਹੈ। ਵਫ਼ਾਦਾਰ ਗਵਾਹ ਇਹ ਮਸੀਹੀ ਇਸ ਸੰਸਾਰ ਲਈ ਨਹੀਂ ਰਹਿ ਰਹੇ ਹਨ, ਉਹ ਆਉਣ ਵਾਲੇ ਸੰਸਾਰ ਲਈ ਜੀ ਰਹੇ ਹਨ। ਉਹ ਯਿਸੂ ਮਸੀਹ ਨੂੰ ਸਭ ਤੋਂ ਵੱਧ ਯੋਗ ਸਮਝਦੇ ਹਨ, ਇੱਥੋਂ ਤੱਕ ਕਿ ਉਹਨਾਂ ਦੇ ਜੀਵਨ ਦੀ ਵੀ ਕੀਮਤ ਹੈ। ਉਹ ਪੌਲੁਸ ਦੇ ਸ਼ਬਦਾਂ ਵੱਲ ਧਿਆਨ ਦਿੰਦੇ ਹਨ, ਮਰਨਾ ਲਾਭ ਹੈ, ਮਸੀਹ ਦੇ ਨਾਲ ਰਹਿਣਾ ਹੁਣ ਤੱਕ ਬਿਹਤਰ ਹੈ। ਉਹ ਉਸ ਲਈ ਤਰਸਦੇ ਹਨ ਜਿਸ ਦੀ ਪੌਲੁਸ ਨੇ ਇੱਛਾ ਕੀਤੀ। ਜਦੋਂ ਉਸਨੇ ਕਿਹਾ, ਮੈਂ ਮਸੀਹ ਅਤੇ ਉਸਦੇ ਜੀ ਉੱਠਣ ਦੀ ਸ਼ਕਤੀ ਅਤੇ ਉਸਦੇ ਦੁੱਖਾਂ ਵਿੱਚ ਭਾਗੀਦਾਰੀ ਦੀ ਸੰਗਤ ਨੂੰ ਜਾਣਨਾ ਚਾਹੁੰਦਾ ਹਾਂ। ਇੱਥੇ ਸਾਡੇ ਸੱਭਿਆਚਾਰ ਵਿੱਚ ਇੱਕ ਵਫ਼ਾਦਾਰ ਗਵਾਹ ਦੀ ਇੱਕ ਉਦਾਹਰਣ ਹੈ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਅਤੇ ਮੈਨੂੰ ਉਤਸ਼ਾਹਿਤ ਕਰੇਗੀ ਅਤੇ ਸਾਨੂੰ ਘੱਟੋ ਘੱਟ ਇਹ ਸੋਚਣ ਲਈ ਉਤਸ਼ਾਹਿਤ ਕਰੇਗੀ ਕਿ ਅਸੀਂ ਇੱਕ ਵੱਧ ਰਹੇ ਵਫ਼ਾਦਾਰ ਗਵਾਹ ਕਿਵੇਂ ਹੋ ਸਕਦੇ ਹਾਂ। ਇੱਕ ਈਸਾਈ ਦਫ਼ਤਰ ਦੇ ਕਰਮਚਾਰੀ ਨੇ ਆਪਣੇ 20 ਸਹਿਕਰਮੀਆਂ ਨੂੰ ਵਿਅਕਤੀਗਤ ਤੌਰ 'ਤੇ ਇੱਕ ਟੈਕਸ ਭੇਜਿਆ ਕਿ ਉਹ ਬਾਈਬਲਾਂ ਦੀ ਪੜਚੋਲ ਕਰਨ ਲਈ ਆਪਣੇ ਦੁਪਹਿਰ ਦੇ ਖਾਣੇ 'ਤੇ ਮਿਲਣਾ ਚਾਹੁੰਦੇ ਹਨ ਜਾਂ ਬਾਈਬਲ ਦਾ ਅਧਿਐਨ ਕਰਨ ਲਈ ਮਿਲਣਾ ਚਾਹੁੰਦੇ ਹਨ। ਅਤੇ 15 ਨੇ ਕਿਹਾ ਨਹੀਂ, 5 ਨੇ ਕਿਹਾ ਹਾਂ। ਉਹ 5 ਨੂੰ ਇੱਕ ਇੱਕ ਨਾਲ ਮਿਲਿਆ ਅਤੇ ਵਰਡ 1-to-1 ਜਿਹੜਾ ਉਹਨਾਂ ਦੇ ਨਾਲ ਇੱਕ ਖੁਸ਼ਖਬਰੀ ਜਿਹੜੀ ਸੀਗੀ ਉਹਨਾਂ ਦੀ ਉਹ ਸ਼ੇਅਰ ਕੀਤੀ ਜਾਂ ਉਹਨਾਂ ਦੇ ਨਾਲ ਅਧਿਐਨ ਕੀਤਾ। ਅਜਿਹਾ ਉਹ ਬਾਕਾਇਦਾ ਕਰਦਾ ਹੈ। ਕਈ ਉਦਾਸੀਨ ਹੋ ਜਾਂਦੇ ਹਨ, ਕੁਝ ਦੁਸ਼ਮਣ ਬਣ ਜਾਂਦੇ ਹਨ, ਕੁਝ ਮਸੀਹੀ ਬਣ ਜਾਂਦੇ ਹਨ। ਉਹ ਕਈ ਵਾਰ ਵਿਰੋਧੀ ਮਾਹੌਲ ਵਿੱਚ ਵਫ਼ਾਦਾਰ ਗਵਾਹ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਯਿਸੂ ਨਾ ਸਿਰਫ ਐਂਟੀਪਾਸ ਤੋਂ ਖੁਸ਼ ਹੈ ਜਿਸ ਨੂੰ ਆਪਣਾ ਵਫ਼ਾਦਾਰ ਗਵਾਹ ਕਹਿੰਦਾ ਹੈ, ਪਰ ਪ੍ਰੋਗਰਾਮ ਵਿੱਚ ਉਸਦੇ ਚਰਚ ਨਾਲ ਜਿਨ੍ਹਾਂ ਨੇ ਉਸ ਨੂੰ ਇਨਕਾਰ ਨਹੀਂ ਕੀਤਾ ਭਾਵੇਂ ਕਿ ਉਹਨਾਂ ਦੀਆਂ ਜ਼ਿੰਦਗੀਆਂ ਲਾਈਨ 'ਤੇ ਸਨ। ਉਹ ਹਾਰਪਰ ਚਰਚ ਤੋਂ ਖੁਸ਼ ਹੋਵੇਗਾ ਜੇਕਰ ਅਸੀਂ ਉਹਦੇ ਵਫ਼ਾਦਾਰ ਗਵਾਹ ਹੋਵਾਂਗੇ। ਹੁਣ ਤੁਹਾਡੇ ਲਈ ਤੁਹਾਡੇ ਵਿਰੁੱਧ ਮੇਰੇ ਕੋਲ ਕੁਛ ਹੈ। ਹੁਣ ਜਿਵੇਂ ਕਿ 7 ਚਰਚਾਂ ਵਿੱਚੋਂ ਬਹੁਤ ਸਾਰੇ ਦੇ ਮਾਮਲੇ ਵਿੱਚ ਯਿਸੂ ਕੋਲ ਪਰਗਮਮ ਵਿੱਚ ਚਰਚ ਦੇ ਵਿਰੁੱਧ ਕੋਈ ਹੈ, ਜਦੋਂ ਕਿ ਪਰਗਮਮ ਚਰਚ ਸਭ ਤੋਂ ਗੰਭੀਰ ਬਾਹਰੀ ਦਬਾਅ ਦਾ ਸਾਹਮਣਾ ਕਰਨ ਵੇਲੇ ਵਫ਼ਾਦਾਰ ਰਿਹਾ, ਉਹ ਅੰਦਰੂਨੀ ਦਬਾਅ ਦਾ ਸਾਹਮਣਾ ਕਰਦੇ ਸਮੇਂ ਵਫ਼ਾਦਾਰ ਨਹੀਂ ਰਿਹਾ। ਮਸੀਹ ਨਾਰਾਜ਼ ਹੈ ਕਿਉਂਕਿ ਉਹ ਝੂਠ ਸਿਖਾਉਣ ਵਾਲਿਆਂ ਨੂੰ ਆਪਣੇ ਵਿਚਕਾਰ ਬਰਦਾਸ਼ਤ ਕਰਦੇ ਸਨ ਅਤੇ ਇਹ ਝੂਠੀ ਅਨੈਤਿਕਤਾ ਵੱਲ ਜਾ ਰਿਹਾ ਹੈ। ਚਰਚ ਵਿੱਚ ਪਵਿੱਤਰਤਾ ਦੀ ਘਾਟ ਹੈ। ਅਸੀਂ ਆਇਤ 14 ਵਿੱਚ ਪੜ੍ਹਦੇ ਹਾਂ ਕਿ ਇੱਥੇ ਉਹ ਲੋਕ ਹਨ ਜੋ ਬਿਲਿਆਮ ਦੀ ਸਿੱਖਿਆ ਨੂੰ ਮੰਨਦੇ ਹਨ। ਅਸੀਂ ਇੱਕ ਪਲ ਵਿੱਚ ਆਪਣੇ ਆਪ ਨੂੰ ਯਾਦ ਕਰਾਵਾਂਗੇ ਕਿ ਉਹ ਕੌਣ ਹੈ ਅਤੇ ਆਇਤ 15 ਵਿੱਚ ਅਸੀਂ ਪੜ੍ਹਦੇ ਹਾਂ, ਇਸੇ ਤਰ੍ਹਾਂ ਤੁਹਾਡੇ ਕੋਲ ਵੀ ਕੁਝ ਹਨ ਜੋ ਨਿਕੋਲੇਤੀਅਨ ਦੀ ਸਿੱਖਿਆ ਨੂੰ ਮੰਨਦੇ ਹਨ। ਹੁਣ ਮੈਨੂੰ ਨਹੀਂ ਲੱਗਦਾ ਕਿ ਚਰਚ ਵਿੱਚ ਝੂਠੇ ਅਧਿਆਪਕਾਂ ਦੇ 2 ਵੱਖਰੇ ਸਮੂਹ ਹਨ, ਬਾਲਾਮਾਈਟਸ ਅਤੇ ਨਿਕੋਲੇਤੀਅਨ। ਇਸ ਦੀ ਬਜਾਏ ਮਸੀਹ ਆਇਤ 15 ਵਿੱਚ ਕਹਿ ਰਿਹਾ ਹੈ, ਇਸੇ ਤਰ੍ਹਾਂ ਨਿਕੋਲੇਤੀਅਨ ਦੀ ਝੂਠੀ ਸਿੱਖਿਆ ਬਿਲਿਆਮ ਦੇ ਸੁਭਾਅ ਵਿੱਚ ਸਮਾਨ ਹੈ। ਅਜਿਹਾ ਨਹੀਂ ਹੈ ਕਿ ਬਿਲਿਆਮ ਦੇ ਸਿਧਾਂਤਾਂ ਦਾ ਇੱਕ ਸਰੀਰ ਸਦੀਆਂ ਤੋਂ ਸੁਰੱਖਿਅਤ ਰੱਖਿਆ ਗਿਆ ਹੈ। ਬਿਲਿਆਮ ਇੱਕ ਨਬੀ ਸੀ ਜਿਸ ਨੂੰ ਅਸੀਂ ਮੂਸਾ ਦੇ ਦਿਨਾਂ ਵਿੱਚ ਪੁਰਾਣੇ ਨੇਮ ਦੀ ਗਿਣਤੀ ਦੀ ਕਿਤਾਬ ਵਿੱਚ ਲੱਭਦੇ ਹਾਂ। ਬਿਲਿਆਮ ਨੇ ਪੈਸੇ ਦੇ ਬਦਲੇ ਵਿੱਚ ਇਸਰਾਇਲ ਦੇ ਦੁਸ਼ਮਣ ਮੁਆਬ ਦੇ ਰਾਜੇ ਬਲਾਕ ਨੂੰ ਦੱਸਿਆ ਕਿ ਇਸਰਾਇਲ ਨੂੰ ਕਿਵੇਂ ਨੁਕਸਾਨ ਪਹੁੰਚਾਉਣਾ ਹੈ। ਉਸਨੇ ਬਾਲਾਕ ਨੂੰ ਮੁਆਬੀ ਔਰਤਾਂ ਨੂੰ ਇਸਰਾਇਲ ਵਿੱਚ ਲਿਆਉਣ ਲਈ ਕਿਹਾ। ਇਸਰਾਇਲ ਲੋਕਾਂ ਨੂੰ ਇਸਰਾਇਲ ਤੋਂ ਬਾਹਰ ਵਿਆਹ ਨਹੀਂ ਕਰਨਾ ਚਾਹੀਦਾ ਸੀ। ਬਲਾਮ ਹੋਰ ਜਾਣਦਾ ਸੀ ਕਿ ਇਹ ਔਰਤਾਂ ਮਰਦਾਂ ਨੂੰ ਉਹਨਾਂ ਦੇ ਵਿਦੇਸ਼ੀ ਦੇਵਤਿਆਂ ਦੀ ਪੂਜਾ ਕਰਨ ਲਈ ਅਗਵਾਈ ਕਰਨਗੀਆਂ। ਇਸ ਲਈ ਪਰਗਮਮ ਵਿੱਚ ਨਿਕੋਲੇਟਨ ਅਧਿਆਪਕ ਕਿਸੇ ਨਾ ਕਿਸੇ ਤਰੀਕੇ ਨਾਲ ਚਰਚ ਦੇ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਲੁਭਾ ਰਹੇ ਸਨ। ਪ੍ਰੋਗਰਾਮ ਵਿੱਚ ਝੂਠੇ ਦੇਵਤਿਆਂ ਦੇ ਪੂਜਾ ਤਿਉਹਾਰਾਂ ਵਿੱਚ ਹਿੱਸਾ ਲੈਣ ਲਈ ਚਰਚ ਨੂੰ ਉਤਸ਼ਾਹਿਤ ਕਰਨ ਦੁਆਰਾ ਬਹੁਤ ਸੰਭਵ ਤੌਰ 'ਤੇ ਉਹਨਾਂ ਪੂਜਾ ਦੇ ਕੰਮਾਂ ਵਿੱਚ ਮੰਦਰ ਦੀਆਂ ਵੇਸ਼ਵਾਵਾਂ ਸ਼ਾਮਲ ਸਨ ਅਤੇ ਇਹ ਸਮਝਾਏਗਾ ਕਿ ਮਸੀਹ ਸਾਡੇ ਹਵਾਲੇ ਵਿੱਚ ਮੂਰਤੀਆਂ ਨੂੰ ਚੜ੍ਹਾਏ ਗਏ ਭੋਜਨ ਖਾਣ ਅਤੇ ਜਿਨਸੀ ਅਨੈਤਿਕਤਾ ਦਾ ਅਭਿਆਸ ਕਰਨ ਦਾ ਜ਼ਿਕਰ ਕਿਉਂ ਕਰਦਾ ਹੈ। ਨਿਕੋਲੇਟੀਅਨ ਆਗਿਆਕਾਰੀ ਦੀ ਲੋੜ ਨੂੰ ਘੱਟ ਕਰ ਰਹੇ ਸਨ। ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਲਈ, ਉਸਦੇ ਕਾਨੂੰਨ ਪ੍ਰਤੀ ਵਫ਼ਾਦਾਰੀ ਲਈ ਉਹ ਐਂਟੀਨੋਮੀਅਨ ਸਨ। ਕਾਨੂੰਨ ਵਿਰੋਧੀ ਉਹਨਾਂ ਨੇ ਸਮਝੌਤਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਵੇਖੀ। ਉਹਨਾਂ ਨੇ ਸਮਕਾਲੀ ਸੱਭਿਆਚਾਰ ਦੇ ਆਲੇ ਦੁਆਲੇ ਈਸਾਈ ਵਿਸ਼ਵਾਸ ਨੂੰ ਢਾਲਿਆ। ਉਹਨਾਂ ਕੋਲ ਕੋਈ ਨਹੀਂ ਸੀ ਉਸ ਨਾਲ ਮਿਲਾਉਣ ਦੀ ਸਮੱਸਿਆ ਜੋ ਚਰਚ ਦੇ ਬਾਹਰ ਵਾਪਰਦੀ ਹੈ, ਭਾਵੇਂ ਇਹ ਪਰਮੇਸ਼ੁਰ ਨੂੰ ਨਾਰਾਜ਼ ਕਰਦੀ ਸੀ। ਅਤੇ ਇਸ ਲਈ ਚਰਚ ਦੇ ਕੁਝ ਲੋਕ ਇਸ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਜਿਨਸੀ ਅਨੈਤਿਕ ਅਤੇ ਝੂਠੇ ਦੇਵਤਿਆਂ ਦੀ ਪੂਜਾ ਕਰਨ ਵੱਲ ਲੱਗ ਗਏ ਸਨ। ਜੇ ਸ਼ੈਤਾਨ ਜ਼ੁਲਮ ਦੁਆਰਾ ਚਰਚ ਨਹੀਂ ਪਹੁੰਚ ਸਕਦਾ ਤਾਂ ਉਹ ਭਰਮਾਉਣ ਦੀ ਕੋਸ਼ਿਸ਼ ਕਰੇਗਾ। ਜੇ ਪਲ ਲਈ ਉਹ ਅੱਤਿਆਚਾਰ ਨਾਲ ਹਾਰਪਰ ਕਿਰਪ 'ਤੇ ਹਮਲਾ ਨਹੀਂ ਕਰ ਸਕਦਾ ਤਾਂ ਉਹ ਭਰਮਾਉਣ ਦੀ ਕੋਸ਼ਿਸ਼ ਕਰੇਗਾ। ਉਹ ਤੁਹਾਡੇ ਕੰਨਾਂ ਵਿੱਚ ਕ੍ਰਿਸ਼ਨਾ ਦੇ ਕੰਨ ਵਿੱਚ ਫਸਫਸਾਏਗਾ, ਦੁਨੀਆ ਨੂੰ ਦੇਖੋ ਦੇਖੋ ਕਿੱਦਾਂ ਆਨੰਦ ਲੈ ਰਹੇ ਨੇ ਲੋਕ, ਕੀ ਪਰਮੇਸ਼ੁਰ ਨੇ ਸੱਚਮੁੱਚ ਕਿਹਾ ਹੈ ਕਿ ਤੁਸੀਂ ਇੱਥੇ ਕਿਉਂ ਨਹੀਂ ਆਉਂਦੇ ਅਤੇ ਇਸ ਦਾ ਆਨੰਦ ਕਿਉਂ ਨਹੀਂ ਮਾਣਦੇ। ਤੁਸੀਂ ਕਾਨੂੰਨ ਤੋਂ ਮੁਕਤ ਹੋ, ਕਿਰਪਾ ਭਰਪੂਰ ਹੋ, ਕੀ ਨਹੀਂ ਹੈ। ਯਕੀਨਨ ਪਰਮਾਤਮਾ ਕਿਸੇ ਅਜਿਹੀ ਚੀਜ਼ ਨੂੰ ਅਸਵੀਕਾਰ ਨਹੀਂ ਕਰੇਗਾ ਜੋ ਇੰਨਾ ਸਹੀ ਮਹਿਸੂਸ ਕਰਦਾ ਹੈ ਕਿ ਜੋ ਕਿ ਪਿਆਰ ਹੈ ਕਿ ਉਹ ਹੋਵੇਗਾ। ਪ੍ਰਗਮਨ ਵਿੱਚ ਚਰਚ ਨੇ ਅਤਿਆਚਾਰ ਦੇ ਬਾਹਰੀ ਦਬਾਅ 'ਤੇ ਦੌਰਾਨ ਤੇਜ਼ ਰੱਖਿਆ, ਪਰ ਉਹ ਭਰਮਾਉਣ ਦੇ ਅੰਦਰੂਨੀ ਦਬਾਅ ਨਾਲ ਅਸਫਲ ਹੋ ਗਏ। ਝੂਠੇ ਗੁਰੂਆਂ ਕੋਲ ਚਰਚ ਇੱਕ ਪਲੇਟਫਾਰਮ ਹੈ ਅਤੇ ਉਹ ਮੈਂਬਰਾਂ ਨੂੰ ਅਨੈਤਿਕਤਾ ਵਿੱਚ ਭਰਮਾਉਂਦੇ ਹਨ। ਹੁਣ ਇਹਦਾ ਉਪਾਅ ਕੀ ਆ? ਉਪਾਅ ਕਰਨ ਲਈ ਅਸੀਂ ਚਰਚ ਲਈ ਮਸੀਹ ਦੇ ਉਪਾਅ ਅਤੇ ਮਸੀਹ ਦੇ ਹੌਂਸਲੇ ਨੂੰ ਦੇਖਾਂਗੇ। ਉਸਦਾ ਇਲਾਜ ਪਹਿਲਾਂ ਤੁਸੀਂ ਇਸ ਨੂੰ ਆਇਤ 16 ਵਿੱਚ ਪਾਓਗੇ। ਕੀ ਲਿਖਿਆ? ਇਸ ਲਈ ਤੌਬਾ ਕਰੋ। ਯੇਸੂ ਚਰਚ ਦੇ ਅੰਦਰ ਵਫ਼ਾਦਾਰਾਂ ਨੂੰ ਝੂਠੇ ਗੁਰੂਆਂ ਲਈ ਆਪਣੀ ਸਹਿਣਸ਼ੀਲਤਾ ਤੋਂ ਤੌਬਾ ਕਰਨ ਲਈ ਬੁਲਾ ਰਿਹਾ ਹੈ। ਬਰਦਾਸ਼ਤ ਤੋਂ ਤੌਬਾ ਕਰੋ, ਉਹਨਾਂ ਨੂੰ ਸਿਖਾਉਣ ਅਤੇ ਚਰਚ ਵਿੱਚ ਰਹਿਣ ਦੀ ਇਜਾਜ਼ਤ ਦੇਣ ਤੋਂ ਤੌਬਾ ਕਰੋ। ਇਹ ਚਰਚ ਦੇ ਅਨੁਸ਼ਾਸਨ ਲਈ ਇੱਕ ਕੌਲ ਹੈ। ਵਫ਼ਾਦਾਰ ਝੂਠੇ ਗੁਰੂਆਂ ਨੂੰ ਤੌਬਾ ਕਰਨ ਲਈ ਬੁਲਾਉਂਦੇ ਹਨ। ਉਹਨਾਂ ਨੂੰ ਉਹਨਾਂ ਦੀ ਗਲਤੀ ਦਿਖਾਉਣੀ ਹੈ। ਜੇ ਉਹ ਉਹਨਾਂ ਨੂੰ ਜਿੱਤਦੇ ਹਨ ਤਾਂ ਬਹੁਤ ਵਧੀਆ, ਜੇ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ।
ਵਫ਼ਾਦਾਰਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਝੂਠੇ ਸਿੱਖਿਆਕਾਂ ਨੂੰ ਉਹਨਾਂ ਦੀਆਂ ਝੂਠੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਸਵਾਗਤ ਨਹੀਂ ਕੀਤਾ ਜਾਵੇਗਾ। ਤੌਬਾ ਕੁਝ ਮੈਂਬਰਾਂ ਨੂੰ ਸਾਫ਼ ਕਰਨ ਵਾਂਗ ਦਿਖਾਈ ਦੇਵੇਗੀ। ਚਰਚ ਵਿੱਚ ਹਰ ਕਿਸੇ ਦਾ ਸਵਾਗਤ ਨਹੀਂ ਹੁੰਦਾ, ਨਹੀਂ ਤਾਂ ਮਸੀਹ ਕਹਿੰਦਾ ਕਿ ਉਹ ਚਰਚ ਵਿੱਚ ਆਵੇਗਾ ਅਤੇ ਆਪਣੇ ਮੂੰਹ ਦੀ ਤਲਵਾਰ ਨਾਲ ਸਾਰੇ ਜਿਹੜੇ ਝੂਠੇ ਗੁਰੂਆਂ ਦੇ ਵਿਰੁੱਧ ਯੁੱਧ ਕਰੇਗਾ। ਉਹ ਚਰਚ ਦਾ ਦੌਰਾ ਕਰੇਗਾ, ਮੈਂ ਉਸਦੀ ਆਤਮਾ ਦੁਆਰਾ ਨਿਰਣਾ ਕਰਨ ਲਈ ਮੰਨਦਾ ਹਾਂ, ਇਹ ਦੇਖਣ ਲਈ ਕਿ ਇਹ ਕਿਸ ਤਰ੍ਹਾਂ ਦਾ ਦਿਖਾਈ ਦੇ ਸਕਦਾ ਹੈ। ਇਹ ਦੇਖਣ ਲਈ ਕਿ ਰਸੂਲਾਂ ਦੇ ਕਰਤੱਵ 5 ਵਿੱਚ ਹਨਾਨੀਆਂ ਅਤੇ ਸਫੀਰਾਂ ਨੂੰ ਦੇਖੋ ਅਤੇ ਉਹਨਾਂ ਦੇ ਮਰਦੇ ਹੋਏ ਲੋਕਾਂ ਨੂੰ ਦੇਖੋ। ਹਾਰਪਰ ਚਰਚ ਵਿੱਚ ਬਜ਼ੁਰਗਾਂ ਦੀ ਇੱਕ ਭੂਮਿਕਾ ਝੂਠੇ ਚਰਚ ਨੂੰ ਝੂਠੇ ਸਿਧਾਂਤਾਂ ਤੋਂ ਝੂਠ ਤੋਂ ਬਚਾਉਣਾ ਹੈ। ਹਾਲਾਂਕਿ ਇਹ ਸਿਰਫ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਛੋਟ ਨਹੀਂ ਹੈ, ਇਹ ਜ਼ਿੰਮੇਦਾਰੀ ਚਰਚ ਦੀ ਮੈਂਬਰਸ਼ਿਪ ਦੇ ਨਾਲ ਵੀ ਆ। ਪੌਲੁਸ ਰਸੂਲ ਗਲਾਤੀਆਂ ਦੀ ਕਲੀਸੀਆ ਨੂੰ ਕਹਿੰਦਾ ਆ, ਜੇ ਕੋਈ ਆ ਕੇ ਉਸ ਤੋਂ ਵੱਖਰੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੈ ਜੋ ਕਿ ਸਵਰਗ ਵਿੱਚ ਇੱਕ ਦੂਤ ਵੀ ਹੈ, ਉਹ ਵਿਅਕਤੀ ਸਰਾਪਿਆ ਜਾਵੇ। ਝੂਠੀ ਸਿੱਖਿਆ ਤੋਂ ਬਚਾਉਣ ਦੀ ਜ਼ਿੰਮੇਵਾਰੀ ਪੂਰੀ ਚਰਚ ਦੀ ਆ। ਪ੍ਰਗਮਨ ਲਈ ਮਸੀਹ ਦਾ ਉਪਾਅ ਝੂਠੇ ਅਧਿਆਪਕਾਂ ਲਈ ਆਪਣੀ ਸਹਿਣਸ਼ੀਲਤਾ ਤੋਂ ਤੌਬਾ ਕਰਨਾ ਸੀ। ਉਹਨਾਂ ਨੂੰ ਚਰਚ ਦੇ ਅਨੁਸ਼ਾਸਨ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਸੀ।
ਹੁਣ ਹੌਂਸਲਾ, ਮਸੀਹ ਉਹਨਾਂ ਲਈ ਇੱਕ ਹੌਂਸਲਾ ਰੱਖਦਾ ਹੈ ਜੋ ਉਸਦੇ ਉਪਾਅ ਵੱਲ ਧਿਆਨ ਦਿੰਦੇ ਹਨ ਅਤੇ ਵਫ਼ਾਦਾਰ ਹਨ। ਇਹ ਆਇਤ 17 ਵਿੱਚ ਪਾਇਆ ਗਿਆ ਹੈ, ਜਿਸ ਦੇ ਕੰਨ ਹਨ ਮੈਨੂੰ ਸੁਣੋ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਕਹਿੰਦੀ ਹੈ। ਜਿੱਤਣ ਵਾਲੇ ਨੂੰ ਮੈਂ ਛਿਪੇ ਹੋਏ ਮਨ ਵਿੱਚੋਂ ਕੁਝ ਦਿਆਂਗਾ ਅਤੇ ਮੈਂ ਉਸ ਨੂੰ ਇੱਕ ਚਿੱਟਾ ਪੱਥਰ ਦਿਆਂਗਾ ਜਿਸ ਉੱਤੇ ਇੱਕ ਨਵਾਂ ਨਾਮ ਲਿਖਿਆ ਹੋਵੇਗਾ ਜਿਸ ਨੂੰ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਕੋਈ ਨਹੀਂ ਜਾਣਦਾ। ਨੋਟ ਕਰੋ ਕਿ ਮਸੀਹੀ ਜੀਵਨ ਦਾ ਵਰਣਨ ਯੁੱਧ ਦੇ ਮੈਦਾਨ ਜਾਂ ਗਲੇਡੀਏਟਰ ਮੁਕਾਬਲਿਆਂ ਤੋਂ ਉਧਾਰ ਲਈ ਗਈ ਭਾਸ਼ਾ ਵਿੱਚ ਮਸੀਹ ਦੁਆਰਾ ਕੀਤਾ ਗਿਆ ਹੈ। ਮਸੀਹ ਸਾਨੂੰ ਜੇਤੂ ਜਿੱਤਣ ਵਾਲੇ ਹੋਣ ਲਈ ਕਹਿੰਦਾ ਹੈ। ਮਸੀਹ ਜੀਵਨ ਇੱਕ ਲੜਾਈ ਹੈ। ਵਾਅਦਾ ਕੀਤੀਆਂ ਦੋ ਚੀਜ਼ਾਂ ਥੋੜ੍ਹੀਆਂ ਅਸਪਸ਼ਟ ਹਨ। ਲੁਕਿਆ ਹੋਇਆ ਮਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਸਾਡੇ ਰੱਬ ਕੋਲ ਅਣਗਿਣਤ ਸਰੋਤ ਹਨ। ਸਾਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਦਿਖਾਈ ਦੇ ਸਕਦਾ। ਸਾਡੀ ਸਥਿਤੀ ਅਸੰਭਵ ਲੱਗ ਸਕਦੀ ਹੈ, ਪਰ ਪਰਮੇਸ਼ੁਰ ਉਸ ਲਈ ਪ੍ਰਦਾਨ ਕਰ ਸਕਦਾ ਹੈ ਜੋ ਵਫ਼ਾਦਾਰ ਗਵਾਹ ਹੈ, ਉਸ ਤੋਂ ਇਨਕਾਰ ਨਹੀਂ ਕਰਦਾ। ਚਿੱਟੇ ਪੱਥਰ ਦਾ ਅਰਥ ਕੀ ਹੈ? ਇਸ ਲਈ ਇੱਕ ਦਰਜਨ ਸਿਧਾਂਤ ਹਨ। ਇੱਕ ਜਿਸ ਵੱਲ ਮੈਂ ਖਿੱਚਿਆ ਗਿਆ ਉਹ ਇਹ ਹੈ ਕਿ ਅਕਸਰ ਚਿੱਟੇ ਪੱਥਰ ਇੱਕ ਦਾਵਤ ਲਈ ਟਿਕਟ ਦੀ ਇੱਕ ਕਿਸਮ ਵਜੋਂ ਦਿੱਤੇ ਜਾਂਦੇ ਹਨ। ਦਿੱਤਾ ਗਿਆ ਹੈ ਕਿ ਹੋਰ ਚਿੱਠੀਆਂ ਵਿੱਚ ਮਸੀਹ ਚਰਚਾਂ ਨੂੰ ਲਿਖਦਾ ਹੈ, ਜਿੱਤਣ ਵਾਲਿਆਂ ਲਈ ਅਗਲੇ ਜੀਵਨ 'ਤੇ ਜ਼ੋਰ ਦਿੰਦਾ ਹੈ। ਇਹ ਸਵਰਗੀ ਦਾਵਤ ਲਈ ਸੱਦੇ ਦਾ ਇੱਕ ਹਵਾਲਾ
ਹੋ ਸਕਦਾ ਹੈ। ਜਿਹੜਾ ਚਿੱਠਾ ਪੱਤਰ ਆ, ਜਿਹੜਾ ਉਹ ਚਿੱਠਾ ਪੱਥਰ ਆ, ਉਹ ਸਵਰਗੀ ਦਾਵਤ ਲਈ ਸੱਦਾ ਜਿਹੜਾ ਪੱਤਰ ਹੋ ਸਕਦਾ ਆ। ਜਿਸ ਚਿੱਟੇ ਪੱਥਰ ਦਾ ਦਾਵਾ ਕੀਤਾ ਗਿਆ ਸੀ ਉਸ ਉੱਤੇ ਨਵਾਂ ਨਾਮ ਲਿਖਿਆ ਹੋਇਆ ਹੈ। ਨਵਾਂ ਨਾਮ ਜਾਂ ਤਾਂ ਵਿਸ਼ਵਾਸੀ ਦਾ ਹੈ, ਉਹਨਾਂ ਨੂੰ ਮਸੀਹ ਤੋਂ ਨਵਾਂ ਨਾਮ ਮਿਲਦਾ ਹੈ, ਜਾਂ ਇਹ ਮਸੀਹ ਲਈ ਇੱਕ ਨਵਾਂ ਨਾਮ ਹੈ ਜੋ ਵਿਸ਼ਵਾਸੀ ਨੂੰ ਪ੍ਰਗਟ ਕੀਤਾ ਗਿਆ ਹੈ। ਮਸੀਹ ਨੇ ਬਾਅਦ ਵਿੱਚ ਫਿਲਡੈਲਫੀਆ ਵਿੱਚ ਚਰਚ ਨੂੰ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਉੱਤੇ ਆਪਣਾ ਨਾਮ ਲਿਖੇਗਾ ਜੋ ਵੀ ਹੋਵੇ। ਇਹ ਆਇਤ ਯਿਸੂ ਦੇ ਨਾਲ ਰਿਸ਼ਤੇ ਦੇ ਨਿੱਜੀ ਸੁਭਾਅ ਬਾਰੇ ਗੱਲ ਕਰਦੀ ਹੈ, ਜਿਸ ਦਾ ਅਸੀਂ ਆਨੰਦ ਮਾਣਦੇ ਹਾਂ ਅਤੇ ਸਦਾ ਲਈ ਆਨੰਦ ਮਾਣਾਂਗੇ। ਹਾਂ, ਅਸੀਂ ਇੱਕ ਪਰਿਵਾਰ ਵਿੱਚ ਬਚੇ ਹੋਏ ਹਾਂ, ਪਰ ਅਸੀਂ ਹਰ ਇੱਕ ਪਰਮੇਸ਼ੁਰ ਨਾਲ ਨਿੱਜੀ ਰਿਸ਼ਤੇ ਦਾ ਆਨੰਦ ਮਾਣਦੇ ਹਾਂ। ਫਿਰ ਮਸੀਹ ਦਾ ਹੌਸਲਾ ਇਹ ਹੈ ਕਿ ਉਹ ਉਸ ਲਈ ਪ੍ਰਦਾਨ ਕਰੇਗਾ ਜੋ ਉਸ ਪ੍ਰਤੀ ਵਫ਼ਾਦਾਰ ਹੈ, ਅਤੇ ਉਹ ਸੰਚਾਰ ਕਰੇਗਾ ਜਾਂ ਉਹਨਾਂ ਦੇ ਨਾਲ ਗੱਲਬਾਤ ਕਰੇਗਾ, ਅਰਥਾਤ ਉਸ ਨਾਲ ਇੱਕ ਗੂੜ੍ਹਾ ਨਿੱਜੀ ਰਿਸ਼ਤਾ ਜੋ ਵਫ਼ਾਦਾਰ ਹਨ। ਸਮਾਪਤੀ ਵਿੱਚ ਪਤਾ ਹੈ ਕਿ ਸ਼ੈਤਾਨ ਚਰਚਾਂ ਅਤੇ ਮਸੀਹਾਂ ਦੇ ਵਿਰੁੱਧ ਦੋ ਚਾਲਾਂ ਦੀ ਵਰਤੋਂ ਕਰੇਗਾ, ਅਤਿਆਚਾਰ ਅਤੇ ਭਰਮਾਉਣ। ਦੋਵੇਂ ਮਸੀਹੀ ਲਈ ਖਤਰਾ ਹਨ, ਦੋਵੇਂ ਉਸ ਨਾਲ ਬੇਵਫਾਈ ਦਾ ਨਤੀਜਾ ਹੋ ਸਕਦੇ ਹਨ। ਜਿਸ ਮਸੀਹੀ ਨੇ ਮਸੀਹ ਨੂੰ ਪ੍ਰਸੰਨ ਕਰਨਾ ਹੈ ਉਸ ਨੂੰ ਦੋਵੇਂ ਪ੍ਰੀਖਿਆਵਾਂ ਦਾ ਪਾਸ ਕਰਨਾ ਜਿਹੜੀਆਂ ਜਾਂ ਦੋਨੇ ਪ੍ਰੀਖਿਆਵਾਂ ਪਾਸ ਕਰਨੀਆਂ ਚਾਹੀਦੀਆਂ ਹਨ, ਕਿਹੜੀਆਂ? ਅਤਿਆਚਾਰ ਅਤੇ ਭਰਮਾਉਣ। ਉਹਨਾਂ ਨੂੰ ਜ਼ੁਲਮ ਵਿੱਚ ਵਫ਼ਾਦਾਰ ਰਹਿਣਾ ਚਾਹੀਦਾ, ਉਹਨਾਂ ਨੂੰ ਉਸ ਤੋਂ ਭੱਜਣਾ ਚਾਹੀਦਾ ਜੋ ਪਰਮੇਸ਼ੁਰ ਤੋਂ ਦੂਰ ਕਰਦੇ ਆ ਜਾਂ ਕਰਦਾ ਆ। ਆਓ ਪ੍ਰਾਰਥਨਾ ਕਰੀਏ ਕਿ ਪਰਮਾਤਮਾ ਆਪਣੀ ਆਤਮਾ ਦੁਆਰਾ ਸਾਨੂੰ ਉਸ ਨੂੰ ਪ੍ਰਸੰਨ ਕਰਨ ਅਤੇ ਇੱਕ ਵਫ਼ਾਦਾਰ ਗਵਾਹ ਬਣਨ ਵਿੱਚ ਸਾਡੀ ਮਦਦ ਕਰੇ। ਆਮੀਨ।